ਇਹ ਦੋਸਤੋ, ਅੱਜ ਸਾਡੇ ਨਾਲ ਸਾਂਝ ਇੱਕ ਪਿਆਰੀ ਜਿਹੀ ਰੂਹ, ਪਿਆਰੀ ਜਿਹੀ ਰੂਹ ਇਸ ਕਰਕੇ ਮੈਂ ਕਹਿ ਰਹੀ ਹਾਂ ਕਿ ਜਦੋਂ ਅਸੀਂ ਆਪਣੇ ਵਤਨਾਂ ਨੂੰ ਛੱਡ ਕੇ ਪਰਦੇਸਾਂ ਦੇ ਵਿੱਚ ਆਉਂਦੇ ਹਾਂ, ਮੈਂ ਜਿੱਦਾਂ ਪਹਿਲਾਂ ਵੀ ਕਿਹਾ ਸੀਗਾ ਕਿ ਸਾਨੂੰ ਆਪਣੀ ਧਰਤੀ ਦੇ ਨਾਲ ਮੋਹ ਪੈ ਜਾਂਦਾ, ਸਾਨੂੰ ਉਹਦੇ ਦਰਖਤ, ਪੌਦੇ, ਉਹ ਘਾਹ, ਉਹ ਰਾਮਾ ਸਾਨੂੰ ਚੇਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ। ਜਦੋਂ ਅਸੀਂ ਵਿਦੇਸ਼ਾਂ 'ਚ ਬਹਿ ਕੇ ਆਪਣੀ ਧਰਤੀ ਦੀ ਬਾਤ ਪਾਉਂਦੇ ਹਾਂ, ਆਪਣੇ ਖੂਹਾਂ ਦੀ, ਆਪਣੇ ਘਰਾਂ ਦੀ, ਆਪਣੇ ਬਜ਼ੁਰਗਾਂ ਦੀ ਬਾਤ ਪਾਉਂਦੇ ਹਾਂ, ਤੇ ਫਿਰ ਇਸ ਤਰ੍ਹਾਂ ਲੱਗਦਾ ਕਿ ਅਸੀਂ ਵਿਦੇਸ਼ 'ਚ ਆ ਗਏ ਹਾਂ, ਪਰ ਸਾਡੀ ਰੂਹ ਉੱਥੇ ਫਿਰਦੀ ਹੈ। ਤੇ ਵਿਦੇਸ਼ਾਂ 'ਚ ਰਹਿ ਕੇ ਜਿਹੜਾ ਕੋਈ ਆਪਣੇ ਸਾਹਿਤ ਦੇ ਨਾਲ ਜੁੜਿਆ ਰਹਿੰਦਾ, ਸਾਹਿਤ ਦੀ ਝੋਲੀ ਦੇ ਵਿੱਚ ਅੱਖਰ ਪਾਉਂਦਾ ਹੈ, ਸਾਨੂੰ ਉਹ ਇਸ ਕਰਕੇ ਰੂਹ ਤੋਂ ਸੋਹਣਾ ਲੱਗਣ ਲੱਗ ਪੈਂਦਾ ਆ, ਸਾਨੂੰ ਪਿਆਰਾ ਲੱਗਣ ਲੱਗ ਜਾਂਦਾ, ਕਿਉਂਕਿ ਉਹ ਸਾਹਿਤ ਦੇ ਨਾਲ ਜੁੜਿਆ ਹੋਇਆ। ਸੋ ਇਸੇ ਤਰ੍ਹਾਂ ਇੱਕ ਪਿਆਰੀ ਜਿਹੀ ਰੂਹ, ਪਿਆਰੀ ਜਿਹੀ ਸ਼ਖਸੀਅਤ, ਜਿਨ੍ਹਾਂ ਨੂੰ ਮੈਂ ਹੁਣੇ ਹੁਣੇ ਜਾਣੇ ਆ, ਪਰ ਇਦਾਂ ਲੱਗ ਰਿਹਾ ਕਿ ਬਹੁਤ ਦੇਰ ਤੋਂ ਜਾਣ ਰਹੇ ਆ, ਉਹਨਾਂ ਦਾ ਨਾਂ ਹੈਗਾ ਆ ਹਰਚਰਨ ਸਿੰਘ ਨਿਥਵਾ ਜੀ, ਜਿਹੜੇ ਕਿ ਕੈਨੇਡਾ 'ਚ ਰਹਿ ਰਹੇ ਆ। ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਤੇ ਪਹਿਲਾਂ ਉਹਨਾਂ ਨੂੰ ਜੀ ਆਇਆਂ ਆਖਦੇ।
ਜੀ ਹਰਚਰਨ ਜੀ, ਅਸੀਂ ਤੁਹਾਨੂੰ ਹਰਮਨ ਰੇਡੀਓ 'ਤੇ ਜੀ ਆਇਆਂ ਕਹਿੰਦੇ ਹਾਂ, ਸਵਾਗਤ ਕਰਦੇ ਹਾਂ। ਹਰਚਰਨ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਹਰਚਰਨ ਨੀਥਾਵਾ, ਇਹਦਾ ਸਾਨੂੰ ਅਤੇ ਸਾਡੇ ਸਰੋਤਿਆਂ ਨੂੰ ਇਹਦਾ ਮਤਲਬ ਦੱਸੋ ਕਿ ਇਹ ਨਾਂ ਤੁਹਾਡਾ ਕਿੱਥੋਂ ਅਤੇ ਕਿੱਦਾਂ ਪਿਆ? ਜੀ ਹਰਚਰਨ ਜੀ,
ਨਿਥਾਵੇਂ ਦਾ ਮਤਲਬ ਹੈਗਾ ਕਿ ਜਿਸ ਦੀ ਕੋਈ ਥਾਂ ਨਹੀਂ ਹੁੰਦੀ,
ਜੀ
ਨਾ ਮੇਰਾ ਕੋਈ ਸ਼ਹਿਰ ਆ, ਨਾ ਮੇਰਾ ਕੋਈ ਪਿੰਡ ਆ, ਮੇਰਾ ਮਤਲਬ ਥਾਂ ਨਹੀਂ ਹੈਗਾ, ਉਹਨੂੰ ਨਿਥਾਵਾਂ ਕਹਿ ਦਿੰਦੇ ਆ। ਜਿੱਦਾਂ
ਥਾਵਾਂ ਚਲ
ਆਪਾਂ ਅਰਦਾਸ ਸੁਣਦੇ ਹਾਂ, ਨਿਥਾਵਿਆਂ ਦਾ ਥਾਂ।
ਹਾਂ ਜੀ 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 ਬਿਲਕੁਲ। ਤੋ ਇਹ ਇੱਕ ਆਪਣੇ ਆਪ ਨੂੰ ਜਦੋਂ ਅਸੀਂ ਨੀਵਾਂ ਕਰ ਲੈਂਦੇ ਹੈਗੇ ਆ, ਧਰਤੀ ਚਲੋ ਕਹਿੰਦੇ ਕਿ ਮਨੁੱਖ ਦੇ ਲਈ ਬਣੀ ਹੋਈ ਆ, ਤੇ ਮਨੁੱਖ ਦਾ ਜਿਹੜਾ ਧਰਤੀ ਦੇ ਉਹ ਆਉਂਦਾ ਜਾਂਦਾ ਰਹਿੰਦਾ ਆ, ਆਪਣੇ ਆਪ ਨੂੰ ਨੀਵਾਂ ਕਰ ਲੈਣਾ ਇੱਕ ਉਹੀ ਬਹੁਤ ਵੱਡੀ ਮਨੁੱਖਤਾ।
ਜਦੋਂ ਮੇਰੇ ਇੱਕ ਜਗ੍ਹਾ ਨਹੀਂ ਹੈਗੀ, ਇਟ ਮੀਨਸ ਸਾਰੀ ਧਰਤੀ ਹੀ ਮੇਰੀ ਆ।
ਧਰਤੀ ਜੀ ਠੀਕ ਹੈ
ਠੀਕ ਹੈ, ਚਾਹੇ ਤੁਸੀਂ ਕਿਤੇ US ਰਹਿੰਦੇ, ਮੈਂ ਕੈਨੇਡਾ ਰਹਿੰਦਾ, ਇੰਡੀਆ, ਪਾਕਿਸਤਾਨ, ਵਰਲਡ ਸਾਰਾ ਹੀ ਆਪਣਾ ਹੈ।
ਜੀ ਬਿਲਕੁਲ ਬਿਲਕੁਲ।
ਤੇ ਦੂਜਾ ਇਹ ਸੀ ਕਿ ਨਿਥਾਵਿਆਂ ਦਾ ਥਾਮ ਗੁਰੂ ਰਾਮਦਾਸ, ਕਿ ਆਪਾਂ ਆਵਾਂਗੇ ਤੇ ਸਾਨੂੰ ਆਪਣੇ ਚਰਨਾਂ 'ਚ ਥਾਂ ਦੇਗਾ, ਇਸ ਕਰਕੇ ਮੈਂ ਆਪਣਾ ਨਾਂ ਰੱਖਿਆ ਜੀ।
ਜੀ ਬਹੁਤ ਵਧੀਆ, ਤੁਸੀਂ ਨਾਲ ਨਾਲ ਸੋਧ ਵੀ ਕੀਤੀ ਹੈ, ਸ਼ੁਕਰੀਆ। ਗੱਲ ਕਰਦੇ ਹਾਂ ਸਾਹਿਤ ਦੇ ਬਾਰੇ 'ਚ। ਤੁਹਾਡੀ ਪਹਿਲੀ ਕਿਤਾਬ ਹੈਗੀ ਹੈ ਜਿਹਦਾ ਨਾਂ ਹੈਗਾ ਕਣਕਾਂ ਦੀ ਲੋਰੀ,
ਜੀ
ਇਹ ਜਿੰਨੀ ਕੁ ਮੈਂ ਪੜ੍ਹੀ ਆ ਮੈਂ ਬਹੁਤ ਪ੍ਰਭਾਵਿਤ ਹੋਈ ਆ। ਪੂਰੀ ਕਿਤਾਬ ਪੜ੍ਹਨ ਦਾ ਮੈਨੂੰ ਮੌਕਾ ਜ਼ਰੂਰ ਮਿਲੂਗਾ, ਮੈਂ ਲਵਾਂਗੀ, ਆਪਣੇ ਆਪ ਤੋਂ ਸਮਾਂ ਕੱਢਾਂਗੀ। ਪਰ
ਥੈਂਕ
ਜਿੰਨੀਆਂ ਕੁ
ਯੂ
ਵੀ ਮੈਂ ਲਿਖਤਾਂ ਉਹਦੀਆਂ ਪੜ੍ਹੀਆਂ ਆ, ਉਹਦੇ
ਜੀ।
ਤੋਂ ਮੈਂ ਪ੍ਰਭਾਵਿਤ ਹੋਈ ਆ, ਕਿਉਂਕਿ ਅੱਖਰਾਂ ਦੇ ਵਿੱਚ ਸਾਨੂੰ ਲੇਖਕ ਦਿਸਣਾ ਸ਼ੁਰੂ ਹੋ ਜਾਂਦਾ ਆ, ਉਹਦੀ ਜਿਹੜਾ ਕਿਰਦਾਰ ਆ, ਉਹਦਾ ਸੁਭਾਅ ਆ, ਅੱਖਰ ਬੋਲਦੇ ਹੁੰਦੇ ਆ।
ਥੈਂਕ ਯੂ ਜੀ।
ਤੁਸੀਂ ਪਹਿਲਾਂ ਇਹ ਦੱਸੋ ਕਿ ਤੁਹਾਨੂੰ ਜਿਹੜਾ ਇਹ ਇੰਨੀਆਂ ਸੋਹਣੀਆਂ ਲਿਖਤਾਂ ਇਕਦਮ
ਜੀ
ਪਹਿਲੀ ਕਿਤਾਬ ਦੇ ਵਿੱਚ ਇੰਨੇ ਸੋਹਣੇ ਅੱਖਰ ਸਿਰਜੇ ਆ, ਇਹ ਸਾਹਿਤ ਦਾ ਤੁਹਾਨੂੰ ਕਦੋਂ ਤੋਂ, ਲੇਖਣੀ ਵੱਲ ਕਦੋਂ ਤੋਂ ਤੁਹਾਨੂੰ ਝੁਕਾਅ ਸੀ, ਤੇ ਕਦੋਂ ਤੋਂ ਤੁਸੀਂ ਲਿਖ ਰਹੇ ਸੀਗੇ, ਤੇ ਵਿਦੇਸ਼ਾਂ 'ਚ ਰਹਿ ਕੇ ਕਦੋਂ ਤੁਸੀਂ ਜਾਣਿਆ ਕਿ ਮੈਂ ਹੁਣ ਇੱਕ ਕਿਤਾਬ ਆਪਣੇ ਸਾਹਿਤ ਦੀ ਝੋਲੀ ਪਾਵਾਂ?
ਐਕਚੁਅਲੀ ਭੈਣ ਜੀ, ਕਾਫੀ ਦੇਰ ਤੋਂ ਮੈਨੂੰ ਸ਼ੌਂਕ ਹੈਗਾ ਐਕਚੁਅਲੀ ਪੜ੍ਹਨ ਦਾ, ਲਿਖਣ ਦਾ ਕਾਫੀ ਦੇਰ ਤੋਂ। ਜਦੋਂ ਵੀ ਤੁਹਾਨੂੰ ਪਤਾ ਕਿ ਬਾਹਰਲੇ ਦੇਸ਼ਾਂ 'ਚ ਇੰਨਾ ਟਾਈਮ ਨਹੀਂ ਲੱਗਦਾ, ਬਿਜ਼ੀ ਲਾਈਫ ਆ, ਤੇ ਜਦੋਂ ਵੀ ਮੇਰੇ ਕੋਲ ਟਾਈਮ ਕਿਤੇ ਮਿਲਦਾ ਸੀ ਤੇ ਮੈਨੂੰ ਇਹੀ ਹੁੰਦਾ ਸੀ ਕਿ ਪਹਿਲਾਂ ਕੁਛ ਪੜ੍ਹ ਲਈਏ, ਕੁਛ ਲਿਖ ਲਈਏ, ਕਾਫੀ ਦੇਰ ਤੋਂ ਆ ਜੀ।
ਜੀ ਤੇ ਤੁਸੀਂ ਜਿਹੜੀ ਪਹਿਲੀ ਸ਼ੁਰੂਆਤ ਹੀ ਇੰਨੀ ਸੋਹਣੀ ਸਾਹਿਤ ਦੇ ਵਿੱਚ ਕੀਤੀ ਹੈਗੀ ਆ, ਤੇ ਇਹ
ਜੀ
ਸੋਚ ਸਕਦੇ ਆ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਅੰਦਰ ਇੱਕ ਬਹੁਤ ਵੱਡਾ ਖਜ਼ਾਨਾ ਹੈਗਾ, ਤੁਸੀਂ ਆਪਣੇ ਸਾਹਿਤ ਨੂੰ ਉਹ ਆਉਣੇ ਵਾਲੇ ਸਮੇਂ ਦੇ ਵਿੱਚ ਉਹਦੇ ਨਾਲ ਆਪਣੀ ਸਾਂਝ ਪਾਉਂਦੇ ਰਹੋਗੇ।
ਜੀ
ਇਹ ਸਾਹਿਤ ਦੇ ਵੱਲ ਤੁਰ ਪੈਂਦੇ ਆ, ਤੇ ਜਿਹਦੇ ਵਿੱਚੋਂ ਸਭ ਤੋਂ ਪਹਿਲਾਂ ਇੱਕ ਕਵਿਤਾ ਜਿਹਦੇ ਵਿੱਚ ਮੈਂ ਪੜ੍ਹੀ ਆ, ਮਰਜੀਵੜੇ, ਮਰਜੀਵੜੇ
ਜੀ
ਜਿਹੜੀ
ਜੀ
ਕਵਿਤਾ ਆ, ਤੁਹਾਡੇ ਕੋਲ ਤੁਹਾਡੀ ਕਿਤਾਬ ਪਈ ਆ ਨਾ, ਕਿਉਂਕਿ ਤੁਹਾਡੇ ਤੋਂ ਅੱਜ ਤੁਹਾਡੀ ਸ਼ਾਇਰੀ ਸੁਣਨੀ ਆ ਅਸੀਂ
ਮੇਰੇ ਕੋਲ ਹੈ
ਕਵਿਤਾਵਾਂ।
ਜੀ ਜੀ ਜੀ
ਜੀ ਕਣਕਾਂ ਦੀ ਲੋਰੀ ਸਾਡੇ ਵੱਲੋਂ ਤੁਹਾਨੂੰ ਦੁਬਾਰਾ ਫੇਰ ਮੁਬਾਰਕਾਂ।
ਥੈਂਕ ਯੂ।
ਮਰਜੀਵੜੇ ਜਿਹੜੀ ਕਿ ਤੁਸੀਂ ਉਹ ਕਿਤਾਬ ਲਿਖੀ ਆ ਕਵਿਤਾ, ਕਿ ਜਰਾ ਪਰੇ ਹੋ ਕੇ ਖੜ ਲੈ ਮੇਰੇ ਨਾਲ ਲੜਨ ਤੋਂ ਪਹਿਲਾਂ, ਮੈਨੂੰ ਪੜ ਲੈ ਇੱਕ ਬੰਗਾਰ, ਇੱਕ
ਜੀ ਜੀ
ਅੰਦਰਲਾ ਜੋਸ਼ ਨਾ, ਤੇ ਕਿਸੇ ਨੂੰ
ਜੀ
ਬੰਗਾਰ ਨਾ। ਇਹਦੇ ਬਾਰੇ ਚ ਦੱਸੋ, ਚਾਨਣਾ ਪਾਵੋ ਕਿ ਇਹ ਕਿਹਦੇ ਲਈ, ਇਹ ਜਦੋਂ ਬੰਗਾਰ ਉੱਠਦੀ ਹੈ ਸਾਨੂੰ ਕੁਛ ਹਾਲਾਤ ਲੱਗਦੇ ਹੁੰਦੇ ਆ ਇਸ ਤਰ੍ਹਾਂ ਦੇ, ਇਹ ਜਿਸ ਲਈ ਅਸੀਂ ਇਹ ਅੱਖਰ ਘੜਦੇ ਹੈਗੇ ਆ,
ਜੀ
ਇਹ ਕਿਹੜੇ ਹਾਲਾਤਾਂ ਨੂੰ ਮੁੱਖ ਰੱਖ ਕੇ ਤੇ ਤੁਸੀਂ ਇਹ ਕਵਿਤਾ ਲਿਖੀ ਹੈ, ਤੇ ਇਹ ਕਵਿਤਾ ਮੈਂ ਚਾਹਾਂਗੀ ਵੀ ਤੇ ਤੁਸੀਂ ਆਪਣੀ ਜ਼ੁਬਾਨੀ ਸਾਨੂੰ ਸੁਣਾਵੋ, ਤੇ ਇਹਦੇ ਪਿੱਛੇ ਕਿਹੜਾ ਪਿਛੋਕੜ ਆ ਉਹਦੀ ਵੀ ਸਾਂਝ ਪਾਵੋ।
ਥੈਂਕ ਯੂ ਜੀ। ਐਕਚੁਅਲੀ ਜਦੋਂ ਪਾਣੀ ਦੀਆਂ ਬੁਛਾੜਾਂ ਸ਼ੁਰੂ ਸ਼ੁਰੂ ਹੋਈਆਂ ਨੇ ਸੀ ਜੀ ਵੱਜਣੀਆਂ, ਇਹ ਮੈਂ ਉਦੋਂ ਲਿਖੀ ਸੀ ਕਵਿਤਾ। ਪਾਣੀ ਵੱਜਦੀ ਆ ਬੰਦਿਆਂ ਤੇ, ਪਰ ਉਹ ਠੀਕ ਹੈ ਡਿੱਗ ਪਏ ਆ, ਪਰ ਇਹਦਾ ਇਹ ਨਹੀਂ ਮਤਲਬ ਖਤਮ ਹੋ ਗਏ ਆ।
ਜੀ ਜੀ ਜੀ
ਪਾਣੀ ਹੋਵੇ ਤੋਪਾ ਹੋਣ ਅਸੀਂ ਸਦਾ ਹੀ, ਮਤਲਬ ਇੱਕ ਸਾਡੇ ਚ ਮਹਾਰਾਜ ਨੇ ਜਜ਼ਬਾ ਜਨੂੰਨ ਦਿੱਤਾ ਕਿ ਅਸੀਂ ਇੱਕ ਅੱਗੇ ਕਰ ਸਕਦੇ ਹਾਂ। ਉਦੋਂ ਤੇਰਾ ਪਰਾ ਹੋ ਕੇ ਖੜ ਲੈ ਮੇਰੇ ਨਾਲ, ਲੜਨ ਤੋਂ ਪਹਿਲਾਂ ਮੈਨੂੰ ਪੜ ਲੈ, ਮੈਂ ਮਰਿਆ ਕਦੇ ਨਹੀਂ ਮੈਂ ਹਰਿਆ ਕਦੇ ਨਹੀਂ। ਇਹ ਉਦੋਂ ਕਵਿਤਾ ਲਿਖੀ ਸੀ ਜਦੋਂ ਪਾਣੀ ਦੀਆਂ ਵਿਛਾੜਾਂ ਸੀ।
ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਅੰਦੋਲਨ ਆ, ਅੱਜ ਦਾ ਜਿਹੜਾ ਅੰਦੋਲਨ ਚੱਲ ਰਿਹਾ ਆ, ਇਹਨੇ
ਜੀ
ਜਿਹੜਾ ਸਾਡੀਆਂ ਰਗਾਂ ਦਾ ਲਹੂ ਬਹੁਤ ਤੱਤਾ ਕੀਤਾ, ਬਹੁਤ ਕੁਛ ਇਹਦੇ ਨਾਲ ਸਾਹਿਤ ਰਚਿਆ ਵੀ ਗਿਆ। ਇਹ ਪੰਜਾਬ ਨੂੰ ਵਾਰ ਵਾਰ ਇਹਦੇ ਤੇ ਬੰਗਾਰਾਂ ਪਈਆਂ ਤੇ ਪੰਜਾਬੀਆਂ ਨੇ ਬਹੁਤ ਵਧੀਆ ਵਧੀਆ ਇਹਦੇ ਤੇ ਲਿਖਤਾਂ ਵੀ ਲਿਖੀਆਂ। ਇਹ ਮਤਲਬ ਕਿ ਦੇਣ ਅੰਦੋਲਨ ਦੀ ਦੇਣ ਹੈਗੀ ਆ ਤੁਹਾਡੀ ਜਿਹੜੀ
ਜੀ
ਇਹ ਕਵਿਤਾ।
ਬਿਲਕੁਲ ਜੀ ਬਿਲਕੁਲ, ਅੰਦੋਲਨ ਦੀ ਦੇਣ ਹੈ ਜੀ।
ਜੀ, ਤੇ ਮੈਂ ਚਾਹਾਂਗੀ ਕਿ ਤੁਸੀਂ ਇਹ ਕਵਿਤਾ ਆਪਣੀ ਜ਼ੁਬਾਨੀ ਸਾਨੂੰ ਪੂਰੀ ਪੜ੍ਹ ਕੇ ਸੁਣਾਵੋ, ਕਿਉਂਕਿ ਅੱਜ ਦਿਲ ਕਰਦਾ ਕਿ ਤੁਹਾਡੇ ਕੋਲ ਅਸੀਂ ਇਹ ਕਵਿਤਾ ਸੁਣੀਏ, ਤੇ ਉਸ ਤੋਂ ਬਾਅਦ ਜਿਹੜੀਆਂ ਮੈਂ ਪੜ੍ਹੀਆਂ ਆ ਤੇ ਉਹਨਾਂ ਬਾਰੇ ਵੀ
ਜੀ
ਜ਼ਿਕਰ ਹੋਵੇਗਾ। ਜੀ
ਠੀਕ ਹੈ ਭੈਣ ਜੀ, ਮੈਂ ਕੋਸ਼ਿਸ਼ ਕਰਦਾ ਕਿ ਤੁਹਾਡੇ ਦਰਸ਼ਕਾਂ ਨੂੰ
ਜੀ ਜ਼ਰੂਰ ਇਰਸ਼ਾਦ।
ਪਸੰਦ ਆਏਗੀ। ਜਰਾ ਪਰਾ ਹੋ ਕੇ ਖੜ ਲੈ ਮੇਰੇ ਨਾਲ, ਲੜਨ ਤੋਂ ਪਹਿਲਾਂ ਮੈਨੂੰ ਪੜ ਲੈ, ਮੈਂ ਮਰਿਆ ਕਦੇ ਨਹੀਂ ਮੈਂ ਹਰਿਆ ਕਦੇ ਨਹੀਂ। ਮੇਰੇ ਨਾਲ ਲੜਨ ਵਾਲੇ ਸਿਕੰਦਰ ਜਿੱਤ ਕੇ ਹਾਰ ਗਏ ਨੇ, ਮੈਨੂੰ ਮਾਰਨ ਵਾਲੇ ਔਰੰਗਜ਼ੇਬ ਸਦਾ ਲਈ ਮਰ ਗਏ ਨੇ, ਮੈਨੂੰ ਡਰਾਉਣ ਕੋਸ਼ਿਸ਼ ਅਸਫਲ ਰਹੀ ਹੈ ਸਮੇਂ ਦੇ ਹਾਕਮਾਂ ਦੀ, ਮੈਂ ਡਰਿਆ ਕਦੇ ਨਹੀਂ ਮੇਰੇ ਨਾਲ ਲੜਨ ਤੋਂ ਪਹਿਲਾਂ ਮੈਨੂੰ ਪੜ ਲੈ, ਮੈਂ ਮਰਿਆ ਕਦੇ ਨਹੀਂ। ਮਿੱਟੀ ਮਾਂ ਹੈ ਮੇਰੀ, ਮੈਨੂੰ ਮਿੱਟੀ ਚ ਮਿਲਾਉਣ ਦੇ ਤਾਬੇ ਨਾ ਮਾਰ, ਮੈਂ ਰੁੱਖੀ ਮਿੱਸੀ ਖਾ ਕੇ ਸ਼ੁਕਰ ਮਨਾ ਲੈਂਦਾ ਹਾਂ, ਦੇਸ਼ਾਂ ਦੇ ਦੇਸ਼ ਖਾ ਕੇ ਤੇਰਾ ਸਰਿਆ ਕਦੇ ਨਹੀਂ ਮੇਰੇ ਨਾਲ ਲੜਨ ਤੋਂ ਪਹਿਲਾਂ ਮੈਨੂੰ ਪੜ ਲੈ, ਮੈਂ ਮਰਿਆ ਕਦੇ ਨਹੀਂ ਮੈਂ ਹਰਿਆ ਕਦੇ ਨਹੀਂ। ਰਾਜ ਭਾਗ ਦੀ ਨਹੀਂ ਲੋੜ ਮੈਨੂੰ ਸਮੇਂ ਦਿਆ ਹਾਕਮਾਂ, ਮੈਂ ਫਾਂਸੀ ਚੁੰਮ ਕੇ ਗਲ ਵਿੱਚ ਪਾ ਲੈਂਦਾ ਦੇਸ਼ ਦੀ ਖਾਤਰ, ਮੈਂ ਜਾਨ ਦਿੰਦਾ ਹਾਂ ਦੇਸ਼ ਲਈ ਤੇ ਜਾਨ ਲੈਂਦਾ ਹਾਂ ਦੇਸ਼ ਲਈ, ਤੂੰ ਜਾਨ ਲੁਕਾਉਂਦਾ ਫਿਰਦਾ ਹੈ ਤੂੰ ਇੱਕ ਤਾਨ ਖੜਿਆ ਕਦੇ ਨਹੀਂ ਮੇਰੇ ਨਾਲ ਲੜਨ ਤੋਂ ਪਹਿਲਾਂ ਮੈਨੂੰ ਪੜ ਲੈ, ਮੈਂ ਮਰਿਆ ਕਦੇ ਨਹੀਂ ਮੈਂ ਹਰਿਆ ਕਦੇ ਨਹੀਂ ਜੀ।
ਵਾਹ ਜੀ ਵਾਹ, ਬਹੁਤ ਵਧੀਆ, ਕਿਉਂਕਿ ਇਹ ਸਮੇਂ ਦੇ ਅੱਜ ਦੇ ਸਮੇਂ ਦਾ ਦੁਖਾਂਤ ਆ ਕਿ
ਜੀ
ਜਿਹੜਾ ਕਿ ਅੱਜ ਸੜਕਾਂ ਦੇ ਉੱਤੇ ਅੰਦੋਲਨ ਚੱਲ ਰਿਹਾ। ਇਹ ਤੁਸੀਂ ਹਰਚਰਨ ਜੀ ਕੈਨੇਡਾ ਦੇ ਵਿੱਚ ਰਹਿ ਰਹੇ ਹੋ, ਔਰ ਕਿੰਨੀ ਦੇਰ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਹੈਗੇ?
ਮੈਂ ਭੈਣੀ 2004 ਚ ਗਿਆ ਸੀ ਕੈਨੇਡਾ ਜੀ।
ਅੱਛਾ, ਤੇ ਉੱਥੇ ਰਹਿ ਰਹੇ ਹੈ ਤੇ ਹੁਣ ਇਸ ਟਾਈਮ ਤੁਸੀਂ ਇੰਡੀਆ ਆਏ ਹੋਏ ਹੈਗੇ ਆ, ਹਨਾ?
ਜੀ, ਮੈਂ ਇੰਡੀਆ ਜੀ।
ਇੰਡੀਆ ਦੇ ਵਿੱਚ ਪਹਿਲਾਂ ਤਾਂ ਤੁਸੀਂ ਅੱਜ ਦੇ ਇੰਡੀਆ ਦੇ ਹਾਲਾਤ ਦੱਸੋ ਜਿਹੜੇ ਬਣੇ ਹੋਏ ਆ, ਚਿੰਤਾਜਨਕ ਆ ਸਾਡੇ ਸਾਰਿਆਂ ਦਾ, ਇੱਕ ਉਹਦੇ ਆਲ ਦੁਆਲੇ ਸਾਡਾ ਫਿਕਰ ਚਿੰਤਾਵਾਂ ਉਹਦੇ ਆਲ ਦੁਆਲ ਘੁੰਮਦੀਆਂ। ਤੁਸੀਂ ਅੰਦੋਲਨ ਦੇ ਵਿੱਚ ਵੀ ਗਏ ਹੋਵੋਗੇ, ਦੇਖਿਆ ਹੋਏਗਾ ਕਿੱਡਾ ਹਾਲ, ਜੇ ਦੇਖਿਆ ਤਾਂ ਉਹਦੇ ਬਾਰੇ ਚ ਜ਼ਰੂਰ ਦੱਸੋ ਕਿ ਤੁਹਾਡੀ ਕੀ ਸੋਚ ਆ।
ਜੀ ਮੈਂ ਆਉਂਦਿਆਂ ਗਿਆ ਸੀ ਜੀ, ਹਾਜ਼ਰੀ ਲਵਾ ਕੇ ਆਏ ਹਾਂ, ਤੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਸ ਤਰ੍ਹਾਂ ਨਾ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਵਿਚਰ ਰਹੇ ਨੇ ਵਿੱਚ ਸਾਰੇ ਅੰਦੋਲਨ ਚ। ਤੁਸੀਂ ਆਪਾਂ ਬਹੁਤ ਸਾਰੀਆਂ ਨਿਊਜ਼ ਸੁਣਦੀਆਂ, ਹਰ ਇੱਕ ਦਾ ਆਪਣਾ ਨਜ਼ਰੀਆ ਦੇਖਣ ਦਾ ਆਪਣੀ ਇੱਕ ਸੋਚ। ਮੈਨੂੰ ਇਸ ਤਰ੍ਹਾਂ ਲੱਗਾ ਕਿ ਜਿੱਦਾਂ ਚਾਹੇ ਕੋਈ ਕਾਂਗਰਸ ਸੀ ਚਾਹੇ ਕੋਈ ਅਕਾਲੀ ਦਲ ਦਾ ਸੀ ਚਾਹੇ ਬੀਜੇਪੀ ਦਾ ਸੀ ਕਿਸੇ ਦਾ, ਜਿਹੜੇ ਉੱਥੇ ਬੈਠੇ ਉਹ ਰਲ ਕੇ ਇਕੱਠੇ ਬੈਠੇ, ਇਹ ਚੀਜ਼ ਉਹਨਾਂ ਚ ਲੱਭ ਨਹੀਂ ਸਕਦੇ ਵੀ ਕਿਹੜੀ ਪਾਰਟੀਆਂ ਸੀ ਉਹ। ਔਰ ਨੌਜਵਾਨਾਂ ਦੇ ਚਿਹਰੇ ਭਖਦੇ ਆ, ਬਜ਼ੁਰਗਾਂ ਦੇ ਚਿਹਰੇ ਭਖਦੇ ਆ ਉੱਥੇ, ਮਾਤਾਵਾਂ ਦਾ ਇਸ ਤਰ੍ਹਾਂ ਲੱਗਦਾ ਦੇਵੀਆਂ ਬੈਠੀਆਂ ਲੰਗਰ ਪੱਕ ਰਹੇ ਨੇ, ਇੱਕ ਵੱਖਰਾ ਮਾਹੌਲ, ਡਿਫਰੈਂਟ ਮਾਹੌਲ ਆ, ਦਿਲ ਨਹੀਂ ਕਰਦਾ ਉੱਥੋਂ। ਔਰ ਇੰਨੇ ਸਤਿਕਾਰ ਦੇ ਨਾਲ ਹਰ ਇੱਕ ਲੰਗਰ ਦੇ ਤੁਹਾਨੂੰ ਰਿਸਪੈਕਟ ਦੇ ਨਾਲ ਲੰਗਰ ਛਕਾਏ ਜਾ ਰਹੇ ਆ, ਬਹੁਤ ਇੱਕ ਉਹਦੇ ਨਾ ਸ਼ਬਦਾਂ ਦੇ ਵਿੱਚ ਉਹਨੂੰ ਬਿਆਨ ਕਰਨਾ ਬੜਾ ਔਖਾ, ਇੱਕ ਤੀਰਥ ਬਣ ਜਾਏਗਾ।
ਬਿਲਕੁਲ ਬਿਲਕੁਲ, ਤੀਰਥ, ਚਲੋ ਇੱਕ ਸਾਡੀਆਂ ਭਾਵਨਾਵਾਂ ਦਾ ਉਹ ਤੀਰਥ ਬਣਿਆ ਹੋਇਆ, ਪਰ ਨਾਲ ਹੀ ਨਾਲ ਇੱਕ ਜਿਹੜੀ ਸਾਡੀ ਮੰਗ ਵੀ ਆ, ਜਿਹੜੀ ਉਹ ਮੰਗ ਮੰਗਾਉਣ ਦੇ ਲਈ, ਉਹਨੂੰ ਪੂਰਾ ਕਰਨ ਦੇ ਲਈ ਅੱਜ ਦਾ ਜਿਹੜਾ ਕਿਸਾਨ ਆ, ਇਹ ਜਿਹੜਾ ਇੱਕ ਮੱਧ ਵਰਗੀ ਇਨਸਾਨ ਵੀ ਆ, ਇੱਕ ਉਹ ਕਿਸਾਨ ਵੀ ਆ ਜਿਹਦੀ ਹੁਣ ਕਣਕਾਂ ਜਵਾਨ ਹੋ ਗਈਆਂ ਆ, ਉਹਨਾਂ ਦੇ ਵਾਢੀ ਦਾ ਟਾਈਮ ਵੀ ਆ, ਔਰ ਕਿਸਾਨ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਬੈਠੇ ਆ ਇੱਕ ਆਪਣੀ ਸਰਕਾਰ ਤੋਂ ਹੱਕ ਮੰਗਣ ਦੇ ਲਈ। ਤੁਸੀਂ ਕੀ ਸੋਚਦੇ ਹੈਗੇ ਆ, ਹੁਣ ਇੰਨੀ ਦੇਰ ਤੁਸੀਂ ਕੈਨੇਡਾ ਦੇ ਵਿੱਚ ਵੀ ਰਹਿ ਰਹੇ ਹੈਗੇ ਆ, ਤੇ ਇੱਥੇ ਦੇ ਜਿਹੜੇ ਸਾਡੇ ਕਾਨੂੰਨ ਹੈਗੇ ਆ, ਇੱਥੇ ਦੇ ਇਸ ਤਰ੍ਹਾਂ ਦੇ ਸਾਨੂੰ ਗਿਰਗ੍ਰਾਹਟ ਨਹੀਂ ਕਰਨੀ ਪੈਂਦੀ, ਆਪਣੇ ਹੱਕਾਂ ਦੇ ਲਈ ਸਾਨੂੰ ਇੱਥੇ ਰੋਣਾ ਨਹੀਂ ਪੈਂਦਾ ਹੈਗਾ, ਇੱਥੇ ਸਾਰਾ ਕੁਝ ਮਿਲ ਜਾਂਦਾ। ਇੰਡੀਆ ਦੇ ਸਿਸਟਮ ਬਾਰੇ ਤੁਸੀਂ ਕੀ ਕਹਿ ਰਹੇ ਹੈਗੇ, ਸਾਡੀ ਸਰਕਾਰ ਦਾ ਤੇ ਸਾਡੀ ਜਿਹੜੀ ਜਨਤਾ ਦਾ, ਇਹ ਕਿੱਥੇ ਕ ਸਾਨੂੰ ਤੁਹਾਨੂੰ ਖੜੇ ਲੱਗਦੇ ਆ?
ਦਰਅਸਲ ਨਾ ਭੈਣ ਜੀ, ਇੱਥੇ ਮੇਰਾ ਇੱਕ ਮੈਨੂੰ ਏਦਾਂ ਲੱਗਦਾ ਹੁੰਦਾ ਕਿ ਕਿਤੇ ਨਾ ਕਿਤੇ ਕਸੂਰਵਾਰ ਅਸੀਂ ਖੁਦ ਆ ਕਿ ਅਸੀਂ ਉਹਨਾਂ ਲੋਕਾਂ ਨੂੰ ਦੇਸ਼ ਦੀ ਵਾਗਡੋਰ ਦੇ ਦਿੱਤੀ ਜਿਨ੍ਹਾਂ ਨੂੰ ਆਪਣਾ ਅਨਪੜ੍ਹ ਲੋਕਾਂ ਨੂੰ ਟੇਕਦੇ ਆ, ਬਾਬੇ ਮੌਲਵੀਆਂ ਦੇ ਮਗਰ ਲੱਗੇ, ਟੂਣੇ ਟਮਾਣੇ ਜੋ ਪਖੰਡ ਆ ਅਸੀਂ ਉਹਨਾਂ ਦੇ ਮਗਰ, ਅਸੀਂ ਖੁਦ ਆਪ ਪੈਦਾ ਕੀਤੀਆਂ ਹੋਈਆਂ ਚੀਜ਼ਾਂ ਹੁਣ ਉਹਨਾਂ ਉਹੀ ਸਾਨੂੰ ਅੱਜ ਖਾਣ ਨੂੰ ਫਿਰਦੀਆਂ ਨੇ। ਸੋ ਇੱਥੇ ਜਿਹੜਾ ਸਿਸਟਮ ਹੈ ਆਪਾਂ ਦਾ, ਬਾਹਰ ਲਾਓ ਅਸੀਂ ਸੋਚ ਸਮਝ ਕੇ ਵੋਟ ਪਾਉਣੇ, ਇਹ ਨਹੀਂ ਕਿ ਸਾਨੂੰ ਕੋਈ ਲਾਲਚ ਆ। ਇੱਥੇ ਸਰਕਾਰਾਂ ਨਿਕੰਮੀਆਂ ਨੇ, ਜਿੰਨੇ ਵੀ ਦੋ 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 ਚੀਜ਼ਾਂ ਇੱਥੇ ਰਨ ਕਰ ਰਹੀਆਂ ਕੰਟਰੀ ਨੂੰ, ਗੌਰਮੈਂਟ ਐਂਡ ਬਾਬੇ,
ਬਿਲਕੁਲ
ਚਾਹੇ ਉਹ ਹਿੰਦੂ ਧਰਮ ਚ, ਚਾਹੇ ਸਿੱਖ ਧਰਮ ਚ ਨੇ, ਚਾਹੇ ਕਿਤੇ ਵੀ ਆ।
ਬਿਲਕੁਲ
ਤੇ ਮੈਂ ਇਹ ਮਹਿਸੂਸ ਕਰਦਾ ਹੁੰਦਾ ਕਿ ਜੇ ਕਿਸੇ ਦੁੱਖ ਦਾ ਸਾਹਮਣਾ, ਕਿਸੇ ਮੁਸ਼ਕਲ ਦਾ ਸਾਹਮਣਾ ਸਾਨੂੰ ਕਰਨ ਪਿਆ, ਉਹ ਸਾਡੀ ਆਪਣੀ ਬੀਜਿਆ ਹੋਇਆ ਬੀਜ ਆ। ਇਹ ਲੋਕ ਜਿਹੜੇ ਆ, ਹਾਂ ਇਹ ਲੋਕ ਜਿਹੜੇ ਆ ਅੱਜ ਸਾਨੂੰ ਜਿਨ੍ਹਾਂ ਨੇ ਸੜਕਾਂ ਤੇ ਲੈ ਆਂਦਾ ਆ, ਇਹ ਸਾਡੇ ਬੈਠੇ ਬਿਠਾਲੇ ਨੇ ਜੀ। ਸੋ ਮੈਨੂੰ ਏਦਾਂ ਲੱਗਦਾ ਕਿ ਇਹ ਉਹ ਚੋਰਾਂ ਦੇ ਅਸੀਂ ਗਲ ਚ ਹਾਰ ਪਾ ਕੇ ਬਿਠਾ ਦਿੱਤਾ ਆ ਕਿ ਜਿਹੜੇ ਜਿਨ੍ਹਾਂ ਨੇ ਪੱਥਰ ਦੇ ਲੋਕ ਨੇ, ਜਿਨ੍ਹਾਂ ਨੇ ਲਹੂ ਪੀਣੇ ਲੋਕ ਜਿਹਨੂੰ ਕਹਿ ਸਕਦੇ ਹਾਂ, ਅਸੀਂ ਖੁਦ ਬਿਠਾ ਦਿੱਤੇ, ਚਾਹੇ ਉਹ ਕਿਸੇ ਸਟੇਟ ਦੇ ਨੇ, ਚਾਹੇ ਉਹ ਕਿਸੇ ਕੰਟਰੀ ਦੇ ਨੇ। ਇੱਥੇ ਇਹ ਗੱਲ ਹੈ, ਆਪਾਂ ਆਪਣੀ ਮਿਹਨਤ ਪਾਉਣੇ, ਵੋਟ ਪਾ ਕੇ ਆਪਣੇ ਘਰ ਨੂੰ ਆ ਜਾਂਦੇ, ਚੰਗਾ ਬੰਦਾ ਵੋਟ ਪਾ ਕੇ ਆ, ਸਿਸਟਮ ਚ ਕੰਮ ਹੋ ਰਿਹਾ। ਇੱਥੇ ਤੁਸੀਂ ਇੱਕ ਛੋਟਾ ਜਿਹਾ ਕੰਮ, ਇੱਕ ਆਪਣਾ ਬਰਥ ਸਰਟੀਫਿਕੇਟ ਬਣਾਉਣਾ ਨਾ, ਤੇ ਤੁਹਾਡੀਆਂ ਲਕੀਰਾਂ ਨਿਕਲ ਜਾਂਦੀਆਂ। ਤੁਹਾਨੂੰ ਜਿਹੜਾ ਹੈ ਨਾ ਉਹ ਹੀ ਇੰਨਾ ਬੇਵਕੂਫ ਬਣਾ ਦਿੰਦਾ, ਤੁਹਾਨੂੰ ਸਮਝ ਨਹੀਂ ਲੱਗਦੀ। ਇੱਥੇ ਕੀ ਆਨਲਾਈਨ ਭਰੋ ਸਾਰਾ ਆਪਣੀ ਫੀਸ ਤੋਂ, ਜੋ ਵੀ ਡਾਕੂਮੈਂਟਸ ਲਾ ਕੇ ਭਰੇ ਹੋਏ, ਇਹ ਆਪਣੇ ਹੀ ਲੋਕ,
ਜੀ 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 ਜੀ
ਸੋਰੀ ਮੈਂ ਤੁਹਾਨੂੰ ਲਾ ਰਹੀ ਸੀ, ਆਪਣੇ ਹੀ ਲੋਕ ਜਿਹੜੇ, ਸੋਰੀ ਮੈਂ ਇਸਨੂੰ ਲੰਬਾ ਨਹੀਂ ਕਰਾਂਗਾ, ਕਿ ਮੈਨੂੰ ਏਦਾਂ ਲੱਗਦਾ ਕਿ ਸਾਡੇ ਬੀਜ ਬੋਏ ਹੋਏ ਜਿਹੜੇ ਅੱਜ ਕੰਡੇ।
ਜੀ ਬਿਲਕੁਲ, ਗੱਲ ਤੁਹਾਡੀ ਸਹੀ ਹੈ ਕਿ ਜਦੋਂ ਅਨਪੜ੍ਹ ਤੇ ਮੂਰਖ ਲੋਕਾਂ ਨੂੰ ਅਸੀਂ ਸਟੇਜ ਤੇ ਲਿਆ ਕੇ ਸਨਮਾਨਿਤ ਕਰਾਂਗੇ, ਤੇ ਦੇਸ਼ ਦਾ ਜਿਹੜਾ ਭਵਿੱਖ ਹੈਗਾ ਜਾਂ ਅੱਜ ਦੇ ਹਾਲਾਤ ਹੈਗੇ ਆ, ਉਹ ਸਾਡੇ ਸਾਹਮਣੇ ਹੀ ਹੈਗੇ ਆ। ਦੇਸ਼ ਨੂੰ ਬਹੁਤ ਜ਼ਿਆਦਾ ਧਰਮੀ ਲੋਕ, ਉਹ ਦੇਸ਼ ਦਾ ਜਿਹੜਾ ਕਿ ਅੱਜ ਦੇ ਜਿਹੜੇ ਹਾਲਾਤ ਆ ਪੂਰੇ ਸੰਕਟ ਦੇ ਵਿੱਚ ਪਾਉਂਦੇ ਆ, ਤੇ ਮੂਰਖ ਲੋਕਾਂ ਦੀ ਤਾਂ ਫਿਰ ਗੱਲ ਵੀ ਉਹੀ ਹੈਗੀ ਆ। ਸੋ ਦੇਸ਼ ਦੇ ਲਈ ਵਧੀਆ ਕਿ ਕੋਈ ਨੌਜਵਾਨ ਆਵੇ, ਤੇ ਦੂਸਰੀ ਗੱਲ ਇਹ ਵੀ ਹੈਗੀ ਕਿ ਜਦੋਂ ਤੱਕ ਸਾਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਨਹੀਂ ਆਊਗਾ, ਲੋਕਾਂ ਅੰਦਰ ਜਾਗਰਿਤੀ ਨਹੀਂ ਆਊਗੀ, ਉਨੀ ਦੇਰ ਲੋਕ ਆਪਣੇ ਵੋਟ ਦਾ ਸਹੀ ਇਸਤੇਮਾਲ ਨਹੀਂ ਕਰ ਸਕਦੇ।
ਜੀ
ਬਹੁਤ ਵਧੀਆ ਤੁਸੀਂ ਗੱਲ ਕਹੀ ਹੈਗੀ ਆ, ਤੁਸੀਂ ਦੇਖੇ ਉੱਥੇ ਦੇ ਹਾਲਾਤ ਵੀ ਦੱਸੇ ਹੈਗੇ ਆ, ਤੋ ਮੁੜ ਕੇ ਆਉਂਦੇ ਹਾਂ ਤੁਹਾਡੇ ਕਵਿਤਾਵਾਂ ਦੇ ਵੱਲ, ਸਾਹਿਤ ਦੇ ਵੱਲ।
ਜੀ
ਤੁਹਾਡਾ ਜਿਹੜਾ ਸਾਹਿਤ ਆ ਉਹ ਉਂਗਲੀ ਲਾ ਕੇ ਨਾਲ ਤੁਰਦਾ ਹੈਗਾ, ਉਹ ਕਦੇ ਅੰਦਰੋਂ ਇੱਕ ਸੁੱਤਾ ਪਿਆ ਇਨਸਾਨ ਜਗਾਉਂਦਾ, ਤੇ ਕਦੇ ਉਹ ਨੇਚਰ ਦੇ ਦਰਸ਼ਨ ਕਰਵਾਉਂਦਾ, ਰੁੱਖਾਂ ਦੀ ਗੱਲ ਪਾਉਂਦਾ ਬਾਤ ਪਾਉਂਦਾ ਹੈਗਾ ਆ। ਸੋ ਇੱਕ ਮੈਂ ਕਵਿਤਾ ਪੜ੍ਹੀ ਸੀ ਧਰਤੀ ਦੇ ਜਾਏ, ਧਰਤੀ ਦੇ ਜਾਏ ਜਿੱਥੇ ਵੀ ਕਿ ਜੋ ਵੀ ਇਹ ਫੁੱਲ ਬੂਟੇ ਆ, ਮੇਰਾ ਖਿਆਲ ਉਹਦੀ ਤੁਸੀਂ ਬਾਤ ਪਾਈ ਹੈਗੀ ਆ, ਇਹਦੇ ਬਾਰੇ ਚ ਇਹ ਕਵਿਤਾ ਮੈਂ ਚਾਹਾਂਗੀ ਕਿ ਤੁਸੀਂ ਪੜ੍ਹੋ ਤੇ ਸਾਨੂੰ ਦੱਸੋ ਕਿ ਇਹ ਕਵਿਤਾ, ਅਸੀਂ ਜਾਣਦੇ ਹੁੰਦੇ ਹਾਂ ਕਿ ਅਸੀਂ ਰੁੱਖਾਂ ਦੇ ਥੱਲੇ ਵੀ ਬਹਿੰਦੇ ਹਾਂ, ਛਾਵਾਂ ਨੂੰ ਮਾਣਦੇ, ਫਲ ਫਰੂਟ ਖਾਂਦੇ ਹਾਂ, ਪਰ ਜਿਹੜੀ ਤੁਸੀਂ ਉਹ ਗੱਲ ਉਹਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਮੇਰਾ ਖਿਆਲ ਉਹ ਅਸੀਂ ਇੰਨੀ ਡੂੰਘਾਈ ਚ ਨਹੀਂ ਸੋਚਦੇ ਹੈਗੇ, ਉਹਦੇ ਬਾਰੇ ਚ ਦੱਸੋ ਕਿ ਇਹ ਸੋਚ ਕਦੋਂ ਤੇ ਕਿੱਦਾਂ ਆਈ ਤੇ ਇਹ ਕਵਿਤਾ ਕਿੱਦਾਂ ਲਿਖੀ ਤੁਸੀਂ?
ਐਕਚੁਅਲੀ ਭੈਣ ਜੀ, ਮੈਂ ਜੇ ਤੁਸੀਂ ਸੱਚੀ ਗੱਲ ਮੰਨੋ ਤੇ ਮੇਰਾ ਗੁਰਦੁਆਰਾ, ਮੰਦਿਰ, ਮਸਜਿਦ ਜਿਹੜਾ ਹੈ ਨਾ, ਇਹ ਧਰਤੀ ਆ।
ਜੀ
ਮੈਂ ਸਾਰੀ ਧਰਤੀ ਨੂੰ ਇਸ ਤਰ੍ਹਾਂ ਕਿ ਪਰਮਾਤਮਾ ਦੇ ਇੱਕ ਮੰਦਿਰ ਬਣਾਇਆ ਹੈ, ਜਿਹਦੇ ਚ ਰੁੱਖ ਜਿਹੜੇ ਕਾਸ ਨੇ ਉਹਦੇ ਪੁੱਤ ਆ, ਤੇ ਮੇਰਾ ਕੁਛ ਰੁੱਖਾਂ ਦੇ ਨਾਲ ਲਗਾਵ ਹੈਗਾ, ਦਿਲੀ ਲਗਾਵ ਹੈ। ਉਹਦਾ ਕਰਕੇ ਪਰਮਾਤਮਾ ਨੇ ਕਿਰਪਾ ਕੀਤੀ ਕਿ ਜਿਹੜੀ ਕਵਿਤਾ ਜੀ ਤੁਸੀਂ ਜ਼ਿਕਰ ਕਰ ਰਹੇ ਜੇ, ਤੇ ਮੈਂ ਕਵਿਤਾ ਲਿਖੀ। ਮੈਂ ਨਾ ਫੀਲ ਕੀਤਾ ਕਿ ਜਿੱਦਾਂ ਆਪਾਂ, ਸਾਡੇ ਕੋਲ ਬੇਬੀ ਆਉਂਦਾ ਆ ਨਾ, ਅਸੀਂ ਉਹਦੇ ਜਨਮ ਦਿਨ ਤੇ ਨਾ ਆਪਾਂ ਮਠਿਆਈ, ਆਪਣਾ ਉਹਦਾ ਬਰਥਡੇ ਮਨਾਉਂਦੇ ਹਾਂ, ਪਰ ਜਦੋਂ ਸਾਡੇ ਕਿਤੇ ਵਿਹੜੇ ਦੇ ਵਿੱਚ ਕੋਈ ਰੁੱਖ ਪੈਦਾ ਹੁੰਦਾ ਆ, ਅਸੀਂ ਕਦੀ ਇੰਨੀ ਖੁਸ਼ੀ ਨਹੀਂ ਮਨਾਈ। ਜੇ ਵੇਖੋ ਤੇ ਉਸਦੇ ਵਿੱਚ ਰੂਹ ਹੈਗੀ ਆ, ਕਿਉਂ ਹੌਲੀ ਹੌਲੀ ਵੱਡਾ ਹੁੰਦਾ, ਕਿ ਅੱਖਾਂ ਵਾਲੇ ਹੀ ਇਨਸਾਨ ਹੁੰਦਾ। ਇਹ ਸੀ ਕਿ ਜਦੋਂ ਬੱਚਾ ਸੀ ਉਹ, ਹੁਣ ਉਹ ਜਵਾਨ ਹੋ
ਜੀ
ਗਿਆ, ਜਦੋਂ ਜਵਾਨੀ ਚ ਪੈਰ ਉਹਨੇ ਰੱਖਿਆ, ਪੁਰਾਣੀ ਤੇ ਰੁੱਤਾਂ ਦੇ ਹਾਣੀ ਸਭ ਨੇ ਉਸਦੇ ਫਲ ਨੂੰ ਚੱਖਿਆ, ਪਰ ਪਿਆਰ ਨਾਲ ਨਹੀਂ ਉਸਨੂੰ ਤੱਕਿਆ, ਮਿਟਾਈ ਸਭ ਨਾ ਭੁੱਖ, ਸਾਡੇ ਵੇੜੇ ਧਰਤੀ ਮਾਂ ਨੇ ਇੱਕ ਬੱਚਾ ਜੰਮਿਆ, ਅਸੀਂ ਨਾ ਰੱਖਿਆ ਉਸਦਾ ਰੁੱਖ।
ਵਾਹ
ਹੁਣ ਉਹ ਹੋ ਗਿਆ, ਜਿੱਦਾਂ ਲੈਟ ਸੇ ਤੁਹਾਡਾ ਕੋਈ ਬ੍ਰਦਰ ਆ ਜਾਂ ਬੇਟਾ ਆ, ਤੇ
ਜੀ ਜੀ
ਸਾਨੂੰ
ਬਿਲਕੁਲ
ਘਰ ਦੇ ਵਿੱਚ ਇੱਕ ਸਾਂਭਣ ਵਾਲਾ ਹੈਗਾ, ਉਸ ਕੇ ਵੱਡਾ ਕੀਤੀਆਂ ਛਾਵਾਂ, ਪੀਂਘਾਂ ਪਾ ਤੇ ਮਾਵਾਂ, ਨਾ ਕਿਸੇ ਨੇ ਵੀਰ ਕਿਹਾ ਤੇ ਨਾ ਕਿਸੇ ਨੇ ਪੁੱਤ, ਸਾਡੇ ਵਿਹੜੇ ਧਰਤੀ ਮਾਂ ਨੇ ਇੱਕ ਬੱਚਾ ਜੰਮਿਆ, ਅਸੀਂ ਨਾ ਉਸਦਾ
ਵਾਹ
ਰੱਖਿਆ।
ਵਾਹ
ਅਗਲਾ ਹੈਗਾ, ਬਜ਼ੁਰਗ ਹੋ ਗਿਆ, ਟੁੱਟਣ ਲੱਗਾ, ਬੁੱਢਾ ਹੋਇਆ ਟੁੱਟਣ ਲੱਗਾ, ਪੱਤਾ ਪੱਤਾ ਟਾਣੀ ਟਾਣੀ ਸੁੱਕਣ ਲੱਗਾ,
ਆਹ
ਪੰਛੀ ਪ੍ਰਾਣੀ ਤੇ ਰੁੱਤਾਂ ਦੇ ਹਾਣੀ, ਕੋਈ ਨਹੀਂ ਪੁੱਛਦਾ ਇਸ ਨੂੰ ਪਾਣੀ, ਜੜ ਤੋਂ ਦਿੱਤਾ ਪੁੱਟ, ਸਾਡੇ ਵਿਹੜੇ ਧਰਤੀ ਮਾਂ ਨੇ ਇੱਕ ਬੱਚਾ ਜੰਮਿਆ, ਸੀ ਨਾ ਰੱਖਿਆ ਉਸਦਾ ਰੁੱਖ।
ਵਾਹ ਜੀ ਵਾਹ, ਵਾਹ ਜੀ ਵਾਹ।
ਹਾਂ
ਇਹ ਬਿਲਕੁਲ ਹਕੀਕਤ ਹੈਗੀ ਆ ਕਿ ਅਸੀਂ ਦਰਖਤਾਂ ਦੇ ਫਲ ਖਾਂਦੇ ਹਾਂ, ਅਸੀਂ ਉਹਨਾਂ ਦੀਆਂ ਛਾਵਾਂ ਮਾਣਦੇ ਹਾਂ, ਤੇ
ਜੀ
ਅਸੀਂ ਕਦੇ ਇਸ ਗੱਲ ਦਾ ਅਹਿਸਾਸ ਨਹੀਂ ਕੀਤਾ ਕਿ ਜਦੋਂ ਅਸੀਂ ਧੁੱਪਾਂ ਚ ਸੜਦੇ ਹੁੰਦੇ ਹਾਂ ਤੇ ਇਹ ਦਰਖਤ ਸਾਨੂੰ ਛਾਂ ਦਿੰਦੇ ਆ।
ਜੀ ਜੀ
ਸਾਡੀਆਂ ਇਹ ਨਾਲੇ ਜਿਹੜੀ ਕੁਦਰਤ ਆ, ਜਦੋਂ ਇਹ ਹਰੀ ਭਰੀ ਰਹਿੰਦੀ ਆ, ਵਾਤਾਵਰਨ
ਜੀ
ਸਾਫ ਸੁਥਰਾ ਰਹਿੰਦਾ, ਤੇ ਚਿੜੀਆਂ ਪੰਛੀਆਂ ਦਾ ਇਹ ਘਰ ਆ
ਵਾਹ ਜੀ
ਜਿਹਦੇ ਤੇ ਉਹ ਆਲਣੇ ਪਾਉਂਦੇ ਆ, ਤੇ ਜਿਸ
ਜੀ
ਤਰ੍ਹਾਂ ਸਾਡੇ ਲਈ ਧਰਤੀ ਆ, ਰੁੱਖਾਂ ਰੁੱਖ ਪੰਛੀਆਂ ਦਾ ਇਹ ਇੱਕ ਸੰਸਾਰ ਆ। ਤਾਂ ਮੇਰਾ
ਜੀ
ਖਿਆਲ ਕਿ ਪੰਜਾਬ ਦੇ ਵਿੱਚ ਜੇ ਦਰਖਤਾਂ ਦੀ ਗੱਲ ਕਰ ਲਈਏ, ਇਸ ਵੇਲੇ ਇਸ ਟਾਈਮ ਕਹਿੰਦੇ ਕਿ ਪੰਜਾਬ ਦੇ ਵਿੱਚ ਰੁੱਖ ਲਾਉਣ ਦਾ ਸਮਾਂ ਹੈਗਾ।
ਜੀ
ਤੁਸੀਂ ਦੇਖਿਆ ਕਿਤੇ ਵੀ ਹੁਣ ਪੰਜਾਬ ਦੇ ਵਿੱਚ ਉਹ ਹਰਿਆਵਲ ਹੋ ਰਹੀ ਹੈ ਕਿ ਲੋਕ ਹਜੇ ਵੀ ਕਤਲ ਕਰ ਰਹੇ ਆ? ਕਹਿੰਦੇ ਕਿ ਇਨਸਾਨ ਦਾ ਕਤਲ ਕੀਤੇ ਦੀ ਤਾਂ ਸਜ਼ਾ ਹੋ ਸਕਦੀ ਹੈ, ਜਦੋਂ ਦਰਖਤ ਦੀ ਕਤਲ ਕਰਦੇ ਆ ਤੇ ਉਹਦੀ ਕੋਈ ਸਜ਼ਾ ਨਹੀਂ ਹੈਗੀ। ਹੁਣੇ ਤੁਸੀਂ ਦੱਸਿਆ ਕਿ ਉਹਦੇ ਵਿੱਚ ਰੂਹ ਹੁੰਦੀ ਆ, ਤੇ ਕੀ ਹਿਸਾਬ ਕਿਤਾਬ ਹੈਗਾ, ਕੀ ਮਾਹੌਲ ਹੈਗਾ ਦਰਖਤਾਂ ਨੂੰ ਲਾਉਣ ਦਾ ਪੰਜਾਬ ਦੇ ਵਿੱਚ ਇਸ ਵੇਲੇ?
ਮੈਂ ਨਾ ਇੱਕ ਇੱਕ ਚੀਜ਼ ਨੋਟ ਕਰ ਰਿਹਾ, ਆਪਣੀ ਜਿਹੜੀ ਨਵੀਂ ਪੀੜ੍ਹੀ ਆ ਰਹੀ ਆ, ਕਾਫੀ ਅਵੇਅਰਨੈਸ ਆ, ਬੱਚੇ ਜਿਹੜੇ ਆ ਨਾ ਉਹ ਪਿਆਰ ਕਰ ਰਹੇ ਕੁਦਰਤ ਨੂੰ, ਪੜ੍ਹ ਲਿਖ ਰਹੇ, ਪੜ੍ਹਨ ਲਿਖਣ ਦੇ ਨਾਲ ਉਹਨਾਂ ਨੂੰ ਕੋਈ ਮੂਰਖ ਨਹੀਂ ਬਣਾ ਸਕਦਾ ਕਿ ਆਹ ਇਹਨੂੰ ਮੰਨ ਲਓ ਜੀ, ਇਹਨੂੰ ਪੂਜ ਲਓ ਜੀ, ਆਹ ਕਰ ਲਓ ਉਹ ਕਰ ਲਓ, ਉਹ ਕੁਦਰਤ ਦੇ ਨਾਲ ਪਿਆਰ ਕਰ ਰਹੇ, ਬੱਚੇ ਲਗਾ ਰਹੇ, ਫੁੱਲ ਬੂਟੇ ਲਗਾ ਰਹੇ, ਫਰਕ ਆ ਪਹਿਲਾਂ ਨਾਲ।
ਬਹੁਤ ਜ਼ਿਆਦਾ ਫਰਕ ਮੇਰਾ ਖਿਆਲ। ਫਿਰ ਜੇ ਇਸ ਤਰ੍ਹਾਂ ਜਿਹੜੇ ਦਰਖਤ ਲੱਗਣਗੇ ਤੇ ਜਿਹੜੀਆਂ ਚਿੜੀਆਂ ਚਲੇ ਗਈਆਂ ਸੀਗੀਆਂ, ਉਹ ਮੁੜ ਕੇ ਫਿਰ ਚਿੜੀਆਂ ਆਉਣਗੀਆਂ ਕਿ ਉਹਨਾਂ ਨੂੰ ਦੁਬਾਰਾ ਉਹੀ ਦਰਖਤ ਮਿਲ ਜਾਣਗੇ ਆਲਣੇ ਪਾਉਣ ਦੇ ਲਈ? ਕਿਉਂਕਿ ਘਰਾਂ ਦੇ ਵਿੱਚੋਂ ਤਾਂ ਅਸੀਂ ਚਿੜੀਆਂ ਕੱਢ ਦਿੱਤੀਆਂ, ਘਰ ਪੱਕੇ ਬਣਾ ਬਣਾ ਕੇ।
ਬਿਲਕੁਲ ਜੀ, ਬਹੁਤ ਵਧੀਆ ਗੱਲ ਤੁਸੀਂ ਕਹੀ ਆ, ਜਿਉਂ ਜਿਉਂ ਰੁੱਖ ਲੱਗਣਗੇ, ਜਿੰਨੇ ਪੰਛੀ ਵਾਪਸ ਫਿਰ ਮੁੜ ਆਉਣਗੇ।
ਜੀ, ਬਹੁਤ ਵਧੀਆ। ਅੱਛਾ ਹਰਚੰਦ ਜੀ, ਤੁਸੀਂ ਕਿੰਨੀ ਕੁ ਦੇਰ ਬਾਅਦ ਪੰਜਾਬ ਫੇਰੀ ਲਾਉਂਦੇ ਹੁੰਦੇ ਆ ਕੈਨੇਡਾ ਤੋਂ?
ਮੈਂ ਆਇਆ ਸੀ ਜੀ, ਲਾਸਟ ਈਅਰ ਵੀ ਆਇਆ ਸੀ, ਆਈ ਜਾਈਦਾ ਸਾਲ, ਕਦੀ ਕਦਾਈ ਹੀ ਆ,
ਸਾਲ
ਦੋ
ਬਾਅਦ?
ਸਾਲ
ਠੀਕ ਠੀਕ ਤੇ ਜੇ ਮੈਂ ਤੁਹਾਡੇ ਤੋਂ ਨਾਲੇ ਨਾਲ ਪੁੱਛ ਲਵਾਂ ਕਿ ਵੀ ਤੁਹਾਨੂੰ ਕਿੱਦਾਂ ਦਾ ਲੱਗਦਾ ਮਾਹੌਲ ਪੰਜਾਬ ਦਾ ਜਾਂ ਕੈਨੇਡਾ ਦਾ? ਕਈ ਦਫਾ ਇਹ ਹੁੰਦਾ ਵੀ ਅਸੀਂ ਬਹੁਤ ਵਧੀਆ ਕੀਤਾ, ਵੀ ਪੰਜਾਬ ਆਪਣਾ ਉੱਥੇ ਦੇ ਹਾਲਾਤਾਂ ਨੂੰ ਦੇਖ ਕੇ ਪੰਜਾਬ ਛੱਡ ਦਿੱਤਾ, ਆਪਣੇ ਵਧੀਆ ਮੁਲਕ ਦੇ ਵਿੱਚ ਆ ਗਏ ਆ। ਕਦੇ ਇਦਾਂ ਲੱਗਾ ਕਿ ਵੀ ਇੱਥੇ ਆ ਕੇ ਅਸੀਂ ਫੇਰ ਸੁਖੀ ਆ, ਪਰ ਨਹੀਂ, ਫੇਰ ਕਦੇ ਲੱਗਦਾ ਕਿ ਨਹੀਂ ਸਾਡਾ ਉੱਥੇ ਹੀ ਵਧੀਆ ਗੁਜ਼ਾਰਾ ਸੀ ਜਾਂ ਉੱਥੇ ਸਾਨੂੰ ਪਰਤ ਜਾਣਾ ਚਾਹੀਦਾ? ਕਦੇ ਇਦਾਂ ਦੀ ਕਦੇ ਹਾਲਾਤ ਪੈਦਾ ਹੋਏ, ਕਦੇ ਸੋਚ ਆਈ ਦਿਮਾਗ ਦੇ ਵਿੱਚ
ਦੇਖੋ ਜੀ,
ਪਰਦੇਸੀ
ਮੈਂ
ਬਣ ਕੇ?
ਹਾਂ, ਮੇਰੇ ਸੋਚ ਬਹੁਤ ਜ਼ਿਆਦਾ ਘੁੰਮਦੀ ਆ, ਪੰਜਾਬ ਬਹੁਤ ਸੋਹਣੀ ਧਰਤੀ ਆ, ਕਿਉਂ ਜੋ ਗੁਰੂਆਂ ਦੇ ਅਸਥਾਨ ਨੇ
ਜੀ
ਉਹ ਇੱਥੇ ਦਾ ਵਾਤਾਵਰਨ ਆ, ਉਹ ਚੀਜ਼ਾਂ
हाँ
ਸਾਨੂੰ ਨਹੀਂ ਮਿਲਦੀਆਂ ਕਿਉਂ ਸਾਡੇ ਇੱਥੇ ਰਗ ਰਗ ਚ ਵੱਸ ਚੁੱਕੀਆਂ, ਬਚਪਨ ਸਾਡੇ ਪਲੇ ਇੱਥੇ।
ਜੀ ਬਿਲਕੁਲ
ਇੱਕ
ਬਿਲਕੁਲ
ਸਿਸਟਮ ਦੀ ਲੋੜ ਹੈਗੀ ਆ, ਅਦਰਵਾਈਜ਼ ਪੰਜਾਬ ਬਹੁਤ ਵਧੀਆ ਧਰਤੀ, ਕੋਈ ਪ੍ਰੋਬਲਮ ਨਹੀਂ ਹੈਗੀ। ਜੀਵਨ ਜਿਹੜਾ ਆ ਉਹ ਇੱਥੇ ਜ਼ਿਆਦਾ ਸੁਖਾਲਾ ਹੈਗਾ, ਕਿਉਂਕਿ
ਪੰਜਾਬ ਦੀ
ਤਾਂ
ਗੱਲ ਕਰਦੇ, ਪੰਜਾਬ ਦੇ ਵਿੱਚ ਜ਼ਿਆਦਾ ਸੁਖਾਲਾ ਹੈਗਾ
ਜੀ, ਜੇ
ਹੈ।
ਆਪਾਂ ਤੋਂ ਮਿਹਨਤ, ਜਿਵੇਂ ਮੈਂ ਸਿਸਟਮ ਦੀ ਗੱਲ ਕਰ ਰਿਹਾ ਸੀ ਕਿ ਜੇ ਆਪਾਂ ਜਿਹੜਾ ਸਿਸਟਮ ਦੀ ਗੱਲ ਕਰਦੇ ਹਾਂ ਨਾ, ਉਹ ਬਹੁਤ ਮਾੜਾ ਆ, ਬੇਕਾਰ ਆ।
ਬਿਲਕੁਲ
ਪਰ ਜੇ ਉਹ ਚੀਜ਼ਾਂ ਸਹੀ ਹੋ ਜਾਣ, ਟ੍ਰੈਫਿਕ ਦੇ ਰੂਲਸ ਰੈਗੂਲੇਸ਼ਨਸ ਜਿਹੜੇ ਸਹੀ ਹੋ ਜਾਣ, ਵਾਤਾਵਰਣ ਸਹੀ ਹੋ ਜੇ, ਸਿਸਟਮ ਸਹੀ, ਪੰਜਾਬ ਵਰਗੀ ਧਰਤੀ ਜਿਹੜੀ ਹੈ ਨਹੀਂ, ਵੈਦਰ ਬਹੁਤ
ਬਿਲਕੁਲ,
ਸੋਹਣਾ ਤੁਹਾਨੂੰ।
ਮੌਸਮਾਂ ਸਾਡੇ ਕੋਲ ਧੁੱਪਾਂ ਆ, ਸਾਡੇ ਕੋਲ ਰੁੱਤਾਂ ਆ, ਸਾਡੇ ਕੋਲ ਮੌਸਮ ਸੋਹਣੇ ਆ।
ਜੀ, ਤੇ ਤਨ ਦੇ ਤੌਰ ਤੇ ਮੈਂ ਗੱਲ ਕਰਨ ਲੱਗਾ ਸੀ ਕਿ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਤਨ ਦੇ ਤੌਰ ਤੇ ਠੀਕ ਸੌਖੇ ਹੈਗੇ ਆ, ਪਰ ਮਾਨਸਿਕ ਤੌਰ ਤੇ ਕਿਉਂ ਸਾਡੇ ਖਰਚੇ ਬਹੁਤ ਨੇ, ਕਰਨਾ ਪੈਂਦਾ ਨਾ ਚਾਹਿਆ ਹੋਇਆ ਵੀ।
ਕੰਮ ਕਰਨਾ ਬਿਲਕੁਲ
ਇੱਥੇ ਸਾਡਾ ਸਭ ਕੁਝ ਫ੍ਰੀ ਆ। ਮੈਂ
ਜੀ
ਕੱਲ ਪਰਸੋਂ ਲਿਖ ਰਿਹਾ ਸੀ ਕਿ ਰਾਤਾਂ ਜਾਗ ਜਾਗ ਕੱਟਦੇ ਹਾਂ ਅਸੀਂ, ਬੱਲੀਏ ਨੀ ਰਾਤਾਂ ਜਾਗ ਜਾਗ। ਉਦੋਂ ਕਹਿੰਦੀ ਸੀ ਤੂੰ ਚੱਲ ਕਨੇਡਾ, ਚੱਲੀਏ ਨੀ ਰਾਤਾਂ ਜਾਗ ਜਾਗ। ਹੁਣ ਜ਼ਮੀਨ ਜਾਇਦਾਦ ਘਰ ਬਾਰ ਸਾਰਾ ਕੁਛ ਇੱਥੇ ਫ੍ਰੀ ਸੀ, ਕੋਈ ਕਿਸੇ ਚੀਜ਼ ਦਾ ਨਹੀਂ ਸੀ, ਪਰ ਹਰ ਇੱਕ ਚੀਜ਼ ਸਾਡੀ ਮੁੱਲ ਦੀ ਆ।
ਬਿਲਕੁਲ, ਮਤਲਬ ਕਿ ਇਹ ਹੈ ਕਿ ਸਾਨੂੰ ਦੂਰ ਦੇ ਢੋਲ ਸੋਹਣੇ ਲੱਗਦੇ ਆ, ਜਾਂ ਦੂਰ ਰੇਤ ਪਈ ਸਾਨੂੰ ਸੋਨਾ ਲੱਗਦੀ ਹੈ, ਤੇ ਅਸੀਂ ਉਹਦੇ ਵੱਲ ਨੂੰ ਦੌੜਦੇ ਆ, ਤੇ ਜਦੋਂ ਦੇਖਦੇ ਆ ਤੇ ਵੀ ਅਸੀਂ ਆਪਣਾ ਬਹੁਤ ਕੁਛ ਪਿੱਛੋਂ ਗਵਾ ਆਉਂਦੇ ਆ, ਜਿਹੜਾ ਸਾਡੇ ਕੋਲ ਆਪਣਾ ਇੱਕ ਖਜ਼ਾਨਾ ਹੁੰਦਾ ਆ।
ਜੀ,
ਇਹ
ਪੰਜਾਬ ਇੱਕ ਖਜ਼ਾਨਾ ਆ ਸੱਚੀ।
ਜੀ ਬਿਲਕੁਲ ਖਜ਼ਾਨਾ ਹੈਗਾ, ਤੇ ਸ਼ਾਇਦ ਉਸ ਖਜ਼ਾਨੇ ਦੀ ਜਦੋਂ ਅਸੀਂ ਪਰਦੇਸਾਂ ਚ ਆ ਜਾਂਦੇ ਹਾਂ, ਸਾਨੂੰ ਉਹ ਖਜ਼ਾਨਾ ਫੇਰ ਪਤਾ ਲੱਗਦਾ ਕਿ ਅਸੀਂ ਬਹੁਤ ਵੱਡੀ ਆਪਣੀ ਵਿਰਾਸਤ ਪਿੱਛੇ ਛੱਡਿਆ ਦੀ।
ਜਿੱਦਾਂ ਹਰਿਮੰਦਰ ਸਾਹਿਬ ਜਾਈਦਾ,
ਜੀ
ਮੈਂ ਅੰਮ੍ਰਿਤਸਰ ਤੇ ਹਰਿਮੰਦਰ ਸਾਹਿਬ, ਮੈਂ ਆਨੰਦਪੁਰ ਸਾਹਿਬ ਹੋ ਕੇ ਆਇਆ, ਹੋਰ ਵੀ ਕਾਫੀ ਸਥਾਨਾਂ ਤੇ ਮੱਥਾ ਟੇਕ ਕੇ ਆਇਆ। ਇਹ ਜਿਹੜਾ ਸਕੂਨ ਮਿਲਦਾ ਰੂਹ ਨੂੰ
ਜੀ
ਜਾ ਕੇ, ਇੱਕ ਸ਼ਾਂਤੀ, ਉਹ ਜਿਹੜਾ ਸਮਾਂ ਲੰਘਦਾ ਉਹਦੀ ਕੋਈ ਕੀਮਤ ਨਹੀਂ ਹੈਗੀ, ਡਾਲਰ ਉਹਦੀ
ਬਿਲਕੁਲ
ਕੀਮਤ ਕਰ ਸਕਦੇ। ਜਿਉਂ ਮੱਕੜੀ ਮਰਦੀ ਵਿੱਚ ਜਾਲ, ਇਉਂ ਸਾਡਾ ਪਰਦੇਸੀਆਂ ਦਾ ਹਾਲ। ਹਾਂ ਮੈਂ ਪਰਦੇਸ ਵਿੱਚ ਹਾਂ, ਪਰ ਸੋਚਦਾ ਰਾਤ ਦਿਨ ਦੇਸ਼ ਦੀ ਹਾਂ। ਮੈਂ
ਵਾਹ
ਪੰਜਾਬ ਆਪਣੀ ਮਿੱਟੀ ਵਿੱਚ ਮਿੱਟੀ ਹੋ ਜਾਣਾ ਚਾਹੁੰਦਾ ਹਾਂ। ਮੈਂ ਵਾਪਸ ਆਪਣੀ ਮੋਟਰ ਤੇ ਜਾ ਕੇ ਨਹਾਉਣਾ ਚਾਹੁੰਦਾ ਹਾਂ, ਮੈਂ
ਆ ਹਾ
ਵਾਪਸ
ਹਾ
ਜਾ ਕੇ ਨਹਾਉਣਾ ਚਾਹੁੰਦਾ। ਸੋ ਅਗਲਾ ਲਿਖਿਆ ਸੀ ਮੈਂ ਕਿ ਜੇ ਮੈਂ ਮਰ ਸੜ ਗਿਆ ਪਰਦੇਸ, ਮੇਰੇ ਫੁੱਲ ਲੈ ਜਾਇਓ ਮੇਰੇ ਦੇਸ਼, ਮੇਰੇ ਫੁੱਲਾਂ ਨੂੰ ਰੋੜ ਨਾ ਦੇਣਾ, ਦੱਬ ਦੇਣਾ ਤੂਤਾਂ ਵਾਲੇ ਖੇਤ। ਮੈਂ ਫੁੱਲ ਬਣ ਕੇ ਉੱਗਣਾ ਚਾਹੁੰਦਾ ਹਾਂ, ਮੈਂ ਆਪਣੀ ਧਰਤੀ ਦੇ ਗਲ ਫੁੱਲਾਂ ਦਾ ਹਾਰ ਪਾਉਣਾ ਚਾਹੁੰਦਾ ਹਾਂ, ਮੈਂ ਵਾਪਸ ਆਪਣੀ ਮਿੱਟੀ ਹੋ ਜਾਣਾ ਚਾਹੁੰਦਾ ਹਾਂ, ਮੈਂ ਵਾਪਸ ਆਪਣੀ ਮਿੱਟੀ ਵਿੱਚ ਮਿੱਟੀ ਹੋ ਜਾਣਾ ਚਾਹੁੰਦਾ ਹਾਂ। ਉਹ ਮੇਰੇ ਪਿੰਡ ਵਾਲਾ ਆਜ਼ਾਦ ਸੂਰਜ, ਮੇਰੇ ਦੱਬੇ ਹੋਏ ਫੁੱਲਾਂ ਤੇ ਜਦੋਂ ਕਿਰਨ ਪਾਏਗਾ, ਮੈਂ ਉਗਾਵਾਂਗਾ ਪੱਥਰ ਪਾੜ ਕੇ, ਜਦੋਂ ਕੋਈ ਆਵਾਰਾ ਭਵਰਾ ਮੈਨੂੰ ਮਿਲਣ ਆਏਗਾ, ਮੈਂ ਭੌਰਾ ਬਣ ਕੇ ਪਿੰਡ ਦੀ ਹਵਾ ਵਿੱਚ ਹਵਾ ਹੋ ਜਾਣਾ ਚਾਹੁੰਦਾ ਹਾਂ, ਦੱਬ ਦੇਣਾ ਮੇਰੇ ਫੁੱਲਾਂ ਨੂੰ ਰੋੜ ਨਾ ਦੇਣਾ, ਮੈਂ ਫੁੱਲ ਬਣ ਕੇ ਉੱਗਣਾ ਚਾਹੁੰਦਾ ਹਾਂ, ਮੈਂ ਵਾਪਸ ਆਪਣੀ ਮਿੱਟੀ ਵਿੱਚ ਮਿੱਟੀ ਹੋ ਜਾਣਾ ਚਾਹੁੰਦਾ ਹਾਂ, ਮੈਂ ਵਾਪਸ ਆਪਣੀ ਮੋਟਰ ਤੇ ਜਾ ਕੇ ਨਹਾਉਣਾ ਚਾਹੁੰਦਾ। ਇਹ ਕਵਿਤਾ ਲਿਖੀ ਸੀ ਜੀ।
ਵਾਹ ਜੀ ਵਾਹ, ਇਹ ਤੁਸੀਂ ਇਕੱਲੀ ਤੁਹਾਡੇ ਦਿਲ ਦੀ ਇਹ ਜਾਂ ਤੁਹਾਡੇ ਮਨ ਦੀ ਸੋਚ ਨਹੀਂ, ਇਹ ਹਰ
ਜੀ
ਪਰਦੇਸੀ ਤੇ ਹਰ ਪਰਦੇਸਣ ਦੀ ਇਹੀ ਸੋਚ ਆ ਕਿ
ਜੀ
ਅਸੀਂ ਕਾਸ਼ ਆਪਣੇ ਘਰਾਂ ਨੂੰ ਮੁੜ ਸਕੀਏ ਜਾਂ ਅਸੀਂ ਮੁੜੀਏ।
ਜੀ
ਪਰ ਕਈ ਜਿਹੜੇ ਕਿਸਮਤ ਵਾਲੇ ਆ, ਆਪਣਾ ਇੱਥੇ ਸਾਰਾ ਕੁਛ ਬਣਾ ਕੇ ਮੁੜ ਆਪਣੇ ਵਤਨ ਆਪਣਾ ਅਖੀਰੀ ਟਾਈਮ ਵੀ ਕੱਟਦੇ ਆ, ਤੇ ਕਈ ਪਰਦੇਸੀ ਬਣ ਕੇ ਇਸ ਦੁਨੀਆ ਤੋਂ ਚਲੇ ਜਾਂਦੇ ਆ। ਹਰਚਰਨ
ਜੀ
ਜੀ, ਆਪਣਾ ਸਮਾਂ ਵੀ ਹੋ ਗਿਆ ਹੈਗਾ, ਪਰ ਤੁਹਾਡੇ ਨਾਲ ਜਿਹੜੀਆਂ ਗੱਲਾਂ ਕਰਕੇ ਇਸ ਤਰ੍ਹਾਂ ਲੱਗ ਰਿਹਾ ਕਿ ਅਸੀਂ ਹੋਰ ਗੱਲਾਂ ਦੀ ਸਾਂਝ ਪਾਈਏ, ਕਿਉਂਕਿ ਤੁਹਾਡੀਆਂ ਕਵਿਤਾਵਾਂ ਬੋਲਦੀਆਂ ਆ,
ਜੀ
ਉਹ ਜਿਹੜੀਆਂ ਸੋਚਾਂ ਦਾ ਦਰਵਾਜ਼ਾ ਖੋਲਦੀਆਂ ਆ, ਤੇ ਤੁਸੀਂ
ਵਾਹਿਗੁਰੂ
ਇੱਕ ਬਹੁਤ ਬਹੁਤ ਨੇਕ ਇਨਸਾਨ ਆ। ਮੈਨੂੰ ਚੰਗਾ ਲੱਗਾ ਤੁਹਾਡੇ ਨਾਲ ਸਾਂਝ ਪਾ ਕੇ।
ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਤੁਹਾਡੀ ਫਿਰ ਉਡੀਕ ਰਹੇਗੀ, ਹਰਮਨ ਰੇਡੀਓ ਨੂੰ ਤੁਹਾਡੀ ਫਿਰ ਉਡੀਕ ਰਹੇਗੀ। ਹਰਚਰਨ ਜੀ, ਅਸੀਂ ਇਹ ਤੁਹਾਡੇ ਤੋਂ ਹੁਣ ਇਜਾਜ਼ਤ ਲੈਂਦੇ ਹਾਂ ਕਿਉਂਕਿ ਸਮੇਂ ਦੀਆਂ ਘੜੀਆਂ ਸਾਨੂੰ ਇਸ਼ਾਰਾ ਕਰ ਰਹੀਆਂ ਨੇ, ਸੋ ਸਮੇਂ ਦੇ ਪਾਬੰਦ ਹੋਣਾ ਸਾਡਾ ਪਹਿਲਾ ਮੁੱਖ ਕਾਰਜ ਹੈਗਾ। ਤੁਹਾਡੇ ਲਈ ਬਹੁਤ ਬਹੁਤ ਪਿਆਰ, ਸਤਿਕਾਰ ਅਤੇ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਇਸ ਨਵੀਂ ਕਿਤਾਬ ਕਣਕਾਂ ਦੀ ਲੋਰੀ ਦੇ ਲਈ। ਸੋ ਹਰਚਰਨ ਜੀ, ਇਹ ਅਖੀਰ ਦੇ ਵਿੱਚ ਤੁਹਾਡੇ ਵੱਲੋਂ ਇੱਕ ਛੋਟਾ ਜਿਹਾ ਮੈਸੇਜ ਸਾਹਿਤਕਾਰਾਂ ਦੇ ਲਈ ਕਿ ਉਹਨਾਂ ਦੇ ਲਈ ਤੁਸੀਂ ਆਪਣੇ ਵੱਲੋਂ ਕੀ ਸੁਨੇਹਾ ਦਿੰਦੇ ਹਾਂ, ਅਤੇ ਉਸ ਤੋਂ ਬਾਅਦ ਅਸੀਂ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਜੀ ਹਰਚਰਨ ਜੀ, ਤੁਹਾਡੇ ਵੱਲੋਂ ਇੱਕ ਛੋਟਾ ਜਿਹਾ ਸੁਨੇਹਾ।
ਜੇ ਤੁਹਾਡੀ ਕਲਮ ਦੇ ਨਾਲ ਕੋਈ ਜਾਗ ਨਹੀਂ ਨਾ ਸਕਦਾ ਤੇ ਸੌਂ ਵੀ ਨਾ ਜਾਵੇ। ਆਪਾਂ ਕੁਛ ਪੜ੍ਹ ਕੇ ਲਿਖੀਏ। ਸਾਡੇ ਕੋਲ ਬਹੁਤ ਵੱਡਾ ਖਜ਼ਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ।
ਬਹੁਤ ਵਧੀਆ, ਤੁਸੀਂ ਹੋਕਾ ਦਿੱਤਾ।
ਸੋ ਹਰਚਰਨ ਜੀ, ਦਿਲ ਦੀਆਂ ਗਹਿਰਾਈਆਂ ਤੋਂ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਤੁਸੀਂ ਸਮਾਂ ਕੱਢਿਆ ਅਤੇ ਸਾਡੇ ਨਾਲ ਹਰਮਨ ਰੇਡੀਓ ਦੇ ਉੱਤੇ ਸਾਂਝ ਪਾਈ ਜੀ। ਸੋ ਦੋਸਤੋ, ਇਹ ਸੀ ਹਰਚਰਨ ਸਿੰਘ ਜੀ ਜਿਨ੍ਹਾਂ ਨੇ ਸਾਡੇ ਨਾਲ ਇਸ ਵੇਲੇ ਇੰਡੀਆ ਤੋਂ ਸਾਂਝ ਪਾਈ। ਕੈਨੇਡਾ ਦੇ ਰਹਿਣ ਵਾਲੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸੇ ਤਰ੍ਹਾਂ ਕਿਸੇ ਨਾ ਕਿਸੇ ਸਾਹਿਤਕਾਰ ਦੇ ਨਾਲ ਤੁਹਾਡੀ ਸਾਂਝ ਪਾਉਂਦੇ ਰਵਾਂਗੇ, ਜਾਂ ਜਿਸ ਨੇ ਆਪਣੇ ਸਮਾਜ ਲਈ ਬਹੁਤ ਵਧੀਆ ਕਾਰਜ ਕੀਤੇ ਨੇ ਉਹਨਾਂ ਦੀ ਸਾਂਝ ਪਾਉਂਦੇ ਰਵਾਂਗੇ। ਸੋ ਦੋਸਤੋ, ਸੁਣਦੇ ਹਾਂ ਇੱਕ ਖੂਬਸੂਰਤ ਗੀਤ ਅਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਦੇ ਨਾਲ ਇਸੇ ਤਰ੍ਹਾਂ ਜੁੜਦੇ ਹਾਂ ਜੀ।